ਨਾ ਵਿਕਾਰ। ਮੈਂ ਕਿਹਾ ਹਾਂ, ਕਹਿੰਦੇ ਮੈਂ ਬ੍ਰਹਮ ਹਾਂ। ਸੋਹੰਗ ਸੋਹੰਗ ਦਾ ਜਾਪ ਇੱਥੇ ਜਾ ਕੇ ਹੁੰਦਾ, ਉਹ ਪਹਿਲਾਂ ਹੀ ਕਈ ਸ਼ੁਰੂ ਕਰ ਲੈਂਦੇ ਨੇ, ਇਹ ਨਹੀਂ ਕਿਸੇ ਦੇ ਮਗਰ ਲੱਗਣਾ ਜੇ ਕੋਈ ਸੋਹੰਗ ਸੋਹੰਗ। ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਬਚਨ ਕਰਦੇ ਨੇ, ਜਾ ਕਹੋ ਕਹਿੰਦੇ ਸੋਈ ਫਿਰਕੇ ਤੂੰ ਭਇਆ, ਜਾ ਕਹੋ ਕਹਿਤਾ ਔਰ। ਜਿਹਨੂੰ ਕਹਿੰਦਾ ਸੀ ਉਹ ਰੱਬ ਹੋਰ ਹੈ, ਉਹ ਤਾਂ ਤੂੰ ਹੀ ਬਣ ਗਿਆ। ਜਬ ਹਮ ਹੋਤੇ ਤਬ ਤੂੰ ਨਾ ਹੀ, ਅਬ ਤੂੰ ਹੀ ਮੈਂ ਨਾ ਹੀ। ਉਹ ਹੁਣ ਤਾਂ ਤੁਸੀਂ ਹੀ ਤੁਸੀਂ ਹੋ, ਮੈਂ ਤਾਂ ਇੱਥੋਂ ਮੁੱਕ ਹੀ ਚੁੱਕਿਆ ਹਾਂ, ਖਤਮ ਹੋ ਚੁੱਕਿਆ ਹਾਂ। ਤਾਂਹੀਓ ਦਸਵੇਂ ਪਾਤਸ਼ਾਹ ਨੇ ਕਿਹਾ ਜਲੇ ਹਰੀ ਥਲੇ ਹਰੀ ਉਭੇ ਹਰੀ ਨਭੇ ਹਰੀ, ਜਲਸ ਤੂੰ ਹੀ ਨਦਸ ਤੂੰ ਹੀ ਨਦਸ ਤੂੰ ਹੀ ਕਰਕੇ ਸਾਰਾ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ 16,000 ਵਾਰੀ ਕਹਿਤਾ। ਕਿੰਨੀ ਵਾਰੀ ਹੋ ਗਿਆ ਭਾਈ ਮਨੀ ਸਿੰਘ ਜੀ? ਹਾਂ ਤੂੰ ਹੀ ਤੂੰ ਹੀ ਮਹਾਰਾਜ ਜੀ 16,000 ਵਾਰ। ਕਹਿੰਦੇ ਇਹ ਤਾਂ ਦਸਮ ਗ੍ਰੰਥ ਦੀ ਤੇ ਫਿਰ ਪੋਥੀ ਬਹੁਤ ਵੱਡੀ ਹੋ ਜਾਣੀ ਭਾਈ। ਇਸ ਕਰਕੇ ਤੂੰ ਸਾਰਾ ਕੱਟ ਕੇ 16 ਵਾਰੀ ਰੱਖ ਲੈ। ਜਿਹੜਾ ਸਿੱਖ 16 ਵਾਰੀ ਤੂੰ ਹੀ ਤੂੰ ਹੀ ਕਹੂਗਾ, ਉਹਨੂੰ 16,000 ਵਾਰੀ ਦਾ ਫਲ ਮਿਲ ਜਾ ਕਰੂੰਗਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਬੜਾ ਸੁੰਦਰ ਗਿਆਨ ਦੀ ਦਾਤ ਬਖਸ਼ੀ ਹੈ। ਕਈਆਂ ਨੂੰ ਸਮਝ ਵੀ ਨਹੀਂ ਲੱਗਣਾ, ਕਈ ਸਾਖੀਆਂ ਤੇ ਗਿੱਝੇ ਹੋਏ ਨੇ, ਸਾਖੀ ਸੁਣੀ ਆਪਣੇ ਘਰ ਨੂੰ ਚਲੇ ਗਏ। ਕਿਆ ਤੁਸੀਂ ਸਾਰੀ ਜ਼ਿੰਦਗੀ ਸਾਖੀਆਂ ਸੁਣਦੇ ਰਹੋਗੇ? ਸਾਨੂੰ ਨਹੀਂ ਪਤਾ ਸਿੱਖ ਕੌਮ ਦੇ ਵਿੱਚ ਕਿੰਨਾ ਗਿਆਨ ਹੈ। ਇਸ ਕਰਕੇ ਇਹ ਗਿਆਨ ਵੀ ਗ੍ਰਹਿਣ ਕਰੋ ਜਿਹੜਾ ਗੁਰੂ ਸਾਹਿਬ ਆਪਾਂ ਨੂੰ ਬਖਸ਼ਿਸ਼ ਕਰਦੇ ਨੇ। ਨਾਲ ਨਾਲ ਗੁਰਬਾਣੀ ਦੇ ਪ੍ਰਮਾਣ ਵੀ ਚੱਲਦੇ ਨੇ ਕਿ ਹਾਂ ਇੱਥੇ ਕਾ ਕੇ ਆਹ ਅਵਸਥਾ। ਇਹ ਸਾਰਾ ਜਪਜੀ ਸਾਹਿਬ ਦੇ ਵਿੱਚ ਪਹਿਲਾਂ ਵੈਸੇ ਸਭ ਕੁਝ ਆ ਚੁੱਕਿਆ ਹੈ, ਇਹਦੇ ਵਿੱਚ ਥੋੜ੍ਹਾ ਹੋਰ ਵਿਸਥਾਰ ਨਾਲ ਕਹਾਂਗੇ। ਆਤਮਕ ਗਿਆਨ ਪ੍ਰਾਪਤ ਹੋਵੇਗਾ, ਆਪਾਂ ਵੀ ਇੱਥੇ ਤੱਕ ਆਪਣੀ ਬਿਰਤੀ ਲੈ ਕੇ ਜਾਣੀ ਹੈ। ਔਰ ਇਹੀ ਕਹਿਣਾ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਦੋਹਰਾ ਬਿਰਤੀ ਅਖੰਡਤਾ ਕਾਰ ਅਸ ਵਿਦਿਆ ਨਾਨ ਸੁਜਾਨ ਕਾਰਣ ਕਾਰਜ ਭੇਦ ਤੇ ਦੁਬਦਾ ਹਨ ਅਗਿਆਨ।
ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੀ ਹੋਏ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਆਓ, ਪਿਆਰ ਸਤਿਕਾਰ ਸਹਿਤ ਫਤਿਹ ਉਚਾਰਨ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਧੰਨ ਧੰਨ ਭਾਈ ਦਇਆ ਸਿੰਘ ਜੀ, ਪਾਵਨ ਪਵਿੱਤਰ ਉਪਦੇਸ਼। ਸਰੀਰ ਦੇ ਅੰਦਰ ਸਾਡੇ ਕਿੰਨਾ ਕੁਝ ਹੈ, ਅਗਿਆਨੀ ਬੰਦੇ ਇਹਨਾਂ ਜਾਣਕਾਰੀਆਂ ਵੱਲ ਧਿਆਨ ਨਹੀਂ ਦਿੰਦੇ। ਗਿਆਨਵਾਨ ਪੁਰਸ਼ਾਂ ਨੂੰ ਪਤਾ ਹੈ ਕਿ ਸਾਡੇ ਸਰੀਰ ਦੇ ਅੰਦਰ ਜਿਤਨੇ ਗੁਣ ਤੇ ਔਗੁਣ ਨੇ, ਕਿਸ ਪ੍ਰਕਾਰ ਪਰਮੇਸ਼ਰ ਨੇ ਮਾਇਆ ਬਣਾਈ ਹੈ, ਇਹ ਤੋਂ ਅੱਗੇ ਅੱਗੇ ਜੀਵ ਅਗਿਆਨਤਾ ਵਿੱਚ ਕਿਹੜੇ ਕਿਹੜੇ ਕਰਮ ਕਰਦਾ ਹੈ, ਉਹਨਾਂ ਕਰਮਾਂ ਕਰਕੇ ਕਿਰੇਮਾਨ ਕਰਮ ਸੰਚਿਤ ਕਰਮ ਪਰਾਰਬਧ ਬਣਦੀ ਹੈ, ਫਿਰ ਪਰਾਰਬਧ ਭੋਗ ਕੇ ਚਲਿਆ ਜਾਂਦਾ ਹੈ, ਅਗਲਾ ਜਨਮ ਫਿਰ ਪ੍ਰਾਪਤ ਕਰਦਾ ਹੈ, ਫਿਰ ਪਰਾਰਬਧ ਬਣ ਜਾਂਦੀ, ਫਿਰ ਅਗਲੇ ਜਨਮ ਵਿੱਚ ਜਾ ਕੇ ਪਰਾਰਬਧ ਤੋਂ ਫਿਰ ਕਿਰੇਮਾਨ ਸੰਚਿਤ ਤੇ ਪਰਾਰਬਧ। ਮਹਾਰਾਜ ਜੀ ਨੇ ਗੁਰਬਾਣੀ ਅੰਦਰ ਪ੍ਰਮਾਣ ਦਿੱਤੇ ਨੇ, ਪਿੰਦੀ ਉਭ ਕਲੇ ਸੰਸਾਰਾ ਭ੍ਰਮ ਭ੍ਰਮ ਆਏ ਤੁਮਚੇ ਦੁਆਰਾ। ਪਿੰਦੀ ਉਭ ਕਲੇ ਸੰਸਾਰਾ ਤੋਂ ਭਾਵ ਹੈ ਕਿ ਜਿਸ ਪ੍ਰਕਾਰ ਖੂਹ ਦੀਆਂ ਟਿੰਡਾਂ ਜਿਹੜੀਆਂ ਨੇ ਉਹ ਇੱਕ ਪਾਣੀ ਭਰ ਲੈਂਦੀਆਂ ਨੇ, ਫਿਰ ਆ ਕੇ ਪਾਣੀ ਖਾਲੀ ਕਰ ਦਿੰਦੀਆਂ ਨੇ, ਫਿਰ ਥੱਲੇ ਨੂੰ ਜਲੀਆਂ ਜਾਂਦੀਆਂ ਨੇ, ਫਿਰ ਭਰ ਕੇ ਆ ਜਾਂਦੀਆਂ ਨੇ। ਇਹ ਬੰਦਾ ਵੀ ਇਸੇ ਤਰ੍ਹਾਂ ਹੀ ਹੈ ਕਿ ਬਸ ਹਰੇਕ ਜਨਮ ਵਿੱਚ ਸੰਚਿਤ ਕਰਮ ਕਰਕੇ ਫਿਰ ਪਰਾਰਬਧ ਬਣਾ ਕੇ ਟਿੰਡ ਜੀ ਆਪਣੀ ਭਰ ਕੇ ਲਿਆਉਂਦਾ, ਫਿਰ ਉਹ ਖਾ ਪੀ ਕੇ ਫਿਰ ਚਲਿਆ ਜਾਂਦਾ, ਫਿਰ ਮੁੜਿਆ ਆਉਂਦਾ। ਮਹਾਰਾਜ ਕਹਿੰਦੇ ਤੁਹਾਨੂੰ ਖੁਦ ਨੂੰ ਨਹੀਂ ਪਤਾ, ਤੁਸੀਂ ਕਰੋੜਾਂ ਜਨਮਾਂ ਦੇ ਚੱਲੇ ਹੋਏ ਹੋ, ਇਸੇ ਤਰ੍ਹਾਂ ਹੀ ਕੋਈ ਹਿਸਾਬ ਹੀ ਨਹੀਂ ਹੈ ਜਿਨ੍ਹਾਂ ਦਾ। ਇਸ ਕਰਕੇ ਇਹ ਜਿਹੜੇ ਅੰਦਰ ਸੰਚਿਤ ਕਰਮ ਪਏ ਨੇ ਇਹਨਾਂ ਨੂੰ ਬ੍ਰਹਮ ਗਿਆਨੀ ਸਾੜ ਲੈਂਦਾ, ਉਹ ਹੰਗਤਾ ਤੋਂ ਰਹਿਤ ਹੋ ਕੇ ਆਪਣੇ ਮਟਾਕਾਸ਼ ਜਿਹੜਾ ਅੰਦਰ ਬਣਿਆ ਹੈ ਹਿਰਦਾ, ਇਹਦੇ ਵਿੱਚ ਜਿਹੜਾ ਮਟਾਕਾਸ਼ ਜਿੱਥੇ ਕਰਮਾਂ ਦੇ ਬੀਜ ਪਏ ਨੇ ਸਾਡੇ, ਉਹ ਇਹਨਾਂ ਨੂੰ ਗਿਆਨ ਦੁਆਰਾ ਸਾੜ ਲੈਂਦਾ ਅਤੇ ਉਹ ਬਿਰਤੀ ਐਸੀ ਬਣਾ ਲੈਂਦਾ ਆਪਣੀ ਕਿ ਆਪਣੀ ਇੰਦਰੀਆਂ ਨੂੰ ਵਾਪਸ ਮੋੜ ਕੇ ਮਨ ਵਿੱਚ ਲੈ ਕਰ ਲੈਂਦਾ, ਮਨ ਦੇ ਵਿੱਚੋਂ ਅੱਗੇ ਬੁੱਧੀ ਵਿੱਚ ਲੈ ਹੋ ਜਾਂਦਾ ਮਨ। ਮਨ 'ਤੇ ਜਦੋਂ ਅਗਿਆਨ ਸਭ ਖਤਮ ਹੋ ਗਏ, ਉਹ ਕੋਠਾ ਸੜ ਗਿਆ, ਮਨ ਵੀ ਸੜ ਗਿਆ, ਜਿਹੜੀ ਬੁੱਧੀ ਸੀ ਇਹਨੇ ਸੰਸਾਰ ਵੱਲ ਨੂੰ ਮੂੰਹ ਕੀਤਾ ਹੋਣ ਕਰਕੇ ਇਹ ਸੰਸਾਰਾਕਾਰ ਬੁੱਧੀ ਕਹਾਉਂਦੀ ਹੈ। ਜਦੋਂ ਹੀ ਇਹਨੇ ਆਪਣਾ ਮੂੰਹ ਆਤਮਾ ਵੱਲ ਨੂੰ ਕੀਤਾ ਬੁੱਧੀ ਨੇ, ਇਹ ਵਿਵੇਕ ਬੁੱਧੀ ਬਣ ਗਈ। ਵਿਵੇਕ ਬੁੱਧੀ ਹੋਣ ਦੇ ਨਾਲ ਅੰਦਰ ਇੱਕ ਬਿਰਤੀ ਬਣ ਗਈ, ਉਹ ਬਿਰਤੀ ਦਾ ਨਾਮ ਹੈ ਅੰ ਬ੍ਰਹਮ ਅਸਮੇ, ਮੈਂ ਹੀ ਬ੍ਰਹਮ ਹਾਂ। ਇਹ ਮਿਹਨਤ ਨਾਲ ਬਣਦੀ ਗੱਲ, ਵੈਸੇ ਹੀ ਕਹਿਣ ਨਾਲ ਨਹੀਂ ਬਣਦੀ। ਜਦੋਂ ਇਹ ਬਿਰਤੀ ਬਣੀ ਤਾਂ ਇਹਨੂੰ ਕਹਿੰਦੇ ਨੇ ਮਨ ਦੀ ਇਕਾਗਰਤਾ, ਅਖੰਡ ਬਿਰਤੀ, ਇਹਨੂੰ ਕਹਿੰਦੇ ਨੇ ਵਿਦਿਆ। ਅਤੇ ਇੱਕ ਪਹਿਲਾਂ ਦੱਸੀ ਸੀ ਅਵਿਦਿਆ ਕਰਕੇ ਆਪਾਂ ਅਗਿਆਨਤਾ ਵਿੱਚ ਫਿਰਦੇ ਹਾਂ, ਅਤੇ ਵਿਦਿਆ ਕਰਕੇ ਹੀ ਆਪਾਂ ਨਿਕਲ ਜਾਂਦੇ। ਵਿਦਿਆ ਇਹੀ ਹੈ। ਹੁਣ ਸੰਸਾਰ ਦੇ ਜੀਵ ਕਹਿੰਦੇ ਨੇ ਕਿ ਸਕੂਲਾਂ ਦੇ ਬਾਹਰ ਲਿਖਿਆ ਹੁੰਦਾ ਹੈ ਕਿ ਫੈਲੇ ਵਿਦਿਆ ਹੋਏ ਚਾਨਣ, ਉਹਦੇ ਨਾਲ ਜਿਹੜਾ ਚਾਨਣ ਹੁੰਦਾ ਉਹ ਤਾਂ ਜੀਰੋ ਵਾਰਡ ਦੇ ਬੱਲਵਕ ਜਿੰਨਾ ਹੀ ਹੈ, ਉਹ ਬਹੁਤਾ ਚਾਨਣ ਨਹੀਂ ਹੈ ਸੰਸਾਰ ਦੀ ਵਿਦਿਆ ਦਾ। ਪਰ ਅਸਲ ਵਿੱਚ ਇਹ ਵਿਦਿਆ ਹੈ ਸਾਰਿਆਂ ਨਾਲੋਂ ਵੱਡੀ ਕਿ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਮਨ ਹਰ ਜੀ ਤੇਰੇ ਨਾਲ ਹੈ, ਗੁਰਮਤੀ ਰੰਗ ਮਾਣ। ਸੋ ਇਹ ਚੱਲ ਰਹੀ ਕਥਾ ਕਾਹਲ ਦਾ ਵਿਸ਼ਾ ਨਹੀਂ ਹੈ, ਬਹੁਤ ਆਸਤੇ ਆਸਤੇ ਤਾਂ ਕਿ ਸਾਡੇ ਸਮਝ ਜੋਗਰਾ ਵੀ ਹੋ ਜਾਵੇ ਕੰਮ। ਆਓ ਪਿਆਰ ਨਾਲ ਅੱਗੇ ਸ਼ਰਵਣ ਕਰਦੇ ਹਾਂ, ਰਸਨਾ ਨੂੰ ਕਰੀਏ ਪਵਿੱਤਰ, ਗੱਜ ਕੇ ਆਖੋ ਨਾਮ ਸ੍ਰੀ ਵਾਹਿਗੁਰੂ ਸਾਹਿਬ ਸਤਨਾਮ, ਸ੍ਰੀ ਵਾਹਿਗੁਰੂ ਸਾਹਿਬ ਜੀਓ।
ਹੀਰਾ ਬਿਰਤੀ ਅਖੰਡਤਾ ਕਾਰ ਅਸ ਵਿਦਿਆ ਨਾਮ ਸੁਜਾਨ।
ਇਹ ਜਿਹੜਾ ਸਾਡੇ ਅੰਦਰ ਇੱਕ ਬਿਰਤੀ ਅਭਿਆਸ ਨਾਲ ਪੈਦਾ ਹੁੰਦੀ ਹੈ ਸਿਮਰਨ ਕਰਨ ਨਾਲ, ਵਾਹਿਗੁਰੂ 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 ਲਗਾਤਾਰ ਕਰੀ ਜਾਣਾ ਕਰੀ ਜਾਣਾ, ਇੰਦਰੀਆਂ ਆਪਣੇ ਆਪ ਹੀ ਸਵਾਦਾਂ ਨੂੰ ਛੱਡ ਜਾਂਦੀਆਂ ਨੇ, ਵਾਪਸ ਅੰਤਰੀਵ ਮੁੜ ਆਉਂਦੀਆਂ ਨੇ ਆਪਣੇ ਮਨ ਵਿੱਚ, ਮਨ ਹਿਰਦੇ ਵਿੱਚ, ਹਿਰਦਾ ਬੁੱਧੀ ਵਿੱਚ, ਅਤੇ ਬੁੱਧੀ ਆਤਮਾ ਵਿੱਚ ਲੀਨ ਹੋ ਜਾਂਦੀ। ਬੁੱਧੀ ਵਾਸਤਵ ਵਿੱਚ ਹੈ ਕੁਛ ਨਹੀਂ ਗੀ, ਐਵੇਂ ਹੀ ਹੈ ਇੱਕ ਖਿਆਲ ਜਿਹਾ ਹੀ ਜਿਵੇਂ ਬਣ ਜਾਂਦਾ ਸਾਡਾ। ਉਹ ਇਸ ਤਰ੍ਹਾਂ ਬੁੱਧੀ ਇਸੇ ਨੂੰ ਹੀ ਕਹਿੰਦੇ ਨੇ, ਇਸ ਗੱਲ ਦਾ ਨਾਮ ਬੁੱਧੀ ਹੈ ਕਿ ਮੈਂ ਸਰੀਰ ਹਾਂ, ਮੇਰੀ ਆਹ ਜਾਤੀ ਹੈ, ਮੇਰਾ ਇਹ ਨਾਮ ਹੈ, ਇਹ ਮੇਰੇ ਧੀਆਂ ਪੁੱਤਰ ਨੇ, ਇਹ ਦੁਨੀਆਂ ਸੱਚੀ ਹੈ, ਇਸੇ ਨੂੰ ਹੀ ਬੁੱਧੀ ਕਹਿੰਦੇ ਨੇ। ਉਹਦੇ ਉੱਤੇ ਆਤਮਾ ਦਾ ਪ੍ਰਭਾਵ ਪੈ ਗਿਆ, ਅਕਸ ਪੈਣ ਕਰਕੇ ਬੁੱਧੀ ਬਣ ਗਈ। ਤਾਂ ਹੁਣ ਜਦੋਂ ਅਖੰਡਾਕਾਰ ਬਿਰਤੀ ਵਿੱਚ ਆ ਕੇ ਵਿਦਿਆ ਪ੍ਰਗਟ ਹੋਈ ਹਿਰਦੇ 'ਚ ਨਾਮ ਦੇ ਅਭਿਆਸ ਕਰਕੇ, ਤਾਂ ਇਹਦੇ ਨਾਲ ਕਹਿੰਦੇ ਨੇ ਫਿਰ ਉਹ ਵਿਦਿਆ ਕਰਕੇ ਇੱਕ ਰਸ ਬਿਰਤੀ 'ਚ ਇੱਕੋ ਹੀ ਗੱਲ ਬੋਲਦਾ ਅੰਦਰ ਕਿ ਮੈਂ ਹੀ ਬ੍ਰਹਮ ਹਾਂ। ਇਹ ਬਹੁਤ ਉੱਚੀ ਅਵਸਥਾ ਹੈ, ਹੁਣ ਨਹੀਂ ਆਪਾਂ ਕਹਿ ਸਕਦੇ, ਜੇ ਹੁਣ ਆਪਾਂ ਕਹਾਂਗੇ ਤਾਂ ਆਪਣੀ ਬੜੀ ਭਾਰੀ ਗਲਤੀ ਹੈ, ਹੁਣ ਆਪਾਂ ਉੱਥੇ ਤੱਕ ਨਹੀਂ ਨਾ ਪਹੁੰਚੇ ਹੋਏ। ਇਸ ਕਰਕੇ ਸਤਿਗੁਰੂ ਕਹਿੰਦੇ ਜਦੋਂ ਅਵਸਥਾ ਬਣ ਗਈ ਉਦੋਂ ਜਾ ਕਰਕੇ ਬਿਰਤੀ ਬਣਦੀ ਹੈ, ਟਿਕ ਜਾਂਦੀ ਹੈ।
ਕਾਰਨ ਕਾਰਜ ਭੇਦ ਤੇ ਦੁਬਦਾਹਾਂ ਨੇ ਅਗਿਆਨ।
ਇਸ ਵਿਦਿਆ ਦੇ ਨਾਲ ਦੋ ਤਰ੍ਹਾਂ ਦਾ ਜਿਹੜਾ ਅਗਿਆਨ ਹੈ, ਇੱਕ ਤਾਂ ਹੁੰਦਾ ਕਾਰਨ ਗਿਆਨ, ਇੱਕ ਹੁੰਦਾ ਕਾਰਜ ਗਿਆਨ। ਇਹ ਕਾਰਨ ਤੇ ਕਾਰਜ ਰੂਪ ਦੋਨੋਂ ਹੀ ਇੱਥੇ ਆ ਕਰਕੇ ਨਸ਼ਟ ਹੋ ਜਾਂਦੇ ਨੇ, ਨਾਸ ਹੋ ਜਾਂਦੇ ਨੇ। ਇਹਨਾਂ ਕਰਕੇ ਸਾਨੂੰ ਦੁਬਧਾ ਪੈਦਾ ਹੋ ਜਾਂਦੀ ਹੈ, ਇਹ ਦੁਬਧਾ ਵੀ ਨਾਸ ਹੋ ਜਾਂਦੀ ਹੈ, ਅਗਿਆਨਤਾ ਵੀ ਨਾਸ ਹੋ ਜਾਂਦੀ ਹੈ। ਕਿਉਂਕਿ ਜਦੋਂ ਮਨ ਇਕਾਗਰ ਹੋ ਗਿਆ ਤਾਂ ਉਸ ਵਕਤ ਦੁਬਧਾ ਦੂਰ ਹੋ ਗਈ, ਕਾਰਨ ਤੇ ਕਾਰਜ ਖਤਮ ਹੋ ਗਏ। ਜਦੋਂ ਅਗਿਆਨ ਮਿਟ ਗਿਆ ਮਨ ਦੇ ਅੰਦਰੋਂ, ਤਾਂ ਫਿਰ ਜਤ ਦੇਖਾਂ ਤਤ ਤੂੰ ਹੁਣ ਦੂਜਾ ਨਜ਼ਰ ਨਹੀਂ ਆਉਂਦਾ।
ਕਿਉਂ ਪਏ ਤਨ ਇੰਦਰੇ ਮਨ ਪ੍ਰਾਣ ਅਨਾਤਮ।
ਇਹ ਜਿਹੜਾ ਸਾਡਾ ਸਰੀਰ ਹੈ, ਇੰਦਰੀਆਂ ਨੇ, ਮਨ ਹੈ, ਪ੍ਰਾਣ ਹੈ, ਇਹ ਅਨ ਆਤਮ ਹੈ, ਭਾਵ ਆਤਮਾ ਤੋਂ ਉਲਟ ਅਨਾਤਮ। ਇਹ ਸਾਡੀ ਬੁੱਧੀ ਹੀ ਨਿਸ਼ਚੈ ਕਰਦੀ ਹੈ ਅਥਵਾ ਸਾਡਾ ਮਨ ਇਹ ਸੋਚਦਾ ਹੈ। ਜੇ ਕਿਸੇ ਬੰਦੇ ਨੂੰ ਪੁੱਛੋ ਤੂੰ ਕੌਣ ਹੈ, ਜਿਵੇਂ ਮਹਾਂਪੁਰਸ਼ਾਂ ਨੇ, ਸੰਤ ਬਾਬਾ ਸੁੰਦਰ ਸਿੰਘ ਜੀ ਖਾਲਸਾ ਨੇ, ਗੰਗਾ ਨਗਰ ਇੱਕ ਵਿਦਿਆਰਥੀ ਸੀ ਕੋਈ ਕਾਲਜ ਦਾ, ਇਹ ਬੜੀ ਪੁਰਾਣੀ ਗੱਲ ਹੈ, 40-50 ਸਾਲ ਪੁਰਾਣੀ, ਕਹਿੰਦਾ ਮੈਂ ਕੋਈ ਪ੍ਰਸ਼ਨ ਕਰਨਾ। ਪ੍ਰਸ਼ਨ ਆਪਣੇ ਪੁੱਛ ਚੁੱਕਿਆ, ਤੁਰਨ ਲੱਗੇ ਨੂੰ ਕਹਿੰਦੇ ਇੱਕ ਗੱਲ ਤੂੰ ਵੀ ਦੱਸ ਜਾ ਭਾਈ, ਕਹਿੰਦੇ ਇਹ ਦੱਸ ਜਾ ਮੈਨੂੰ ਵੀ ਤੂੰ ਕੌਣ ਹੈ। ਉਹ ਕਹਿੰਦੇ ਜੀ ਮੈਂ ਬੰਦਾ। ਕਹਿੰਦੇ ਬੰਦਾ ਕਿਹੜੀ ਚੀਜ਼ ਦਾ ਨਾਮ ਹੈ, ਲੱਤ ਹੈ, ਬਾਂਹ ਹੈ, ਸਿਰ ਹੈ, ਇਹ ਤਾਂ ਵੱਖੋ ਵੱਖਰੇ ਨੇ, ਬੰਦਾ ਕਿਹਨੂੰ ਕਹਿੰਦੇ ਨੇ। ਕਾਫੀ ਦੇਰ ਚੁੱਪ ਰਿਹਾ, ਉਹਨੂੰ ਸਮਝ ਨਾ ਲੱਗੀ। ਉਸ ਵਕਤ ਮਹਾਂਪੁਰਸ਼ ਕਹਿੰਦੇ ਤੂੰ ਕਿੰਨੀ ਪੜ੍ਹਿਆ ਹੋਇਆ ਭਾਈ। ਕਹਿੰਦੇ ਜੀ ਮੈਂ ਐਮ ਏ ਕੀਤੀ ਹੋਈ ਹੈ। ਕਹਿੰਦੇ ਐਮ ਏ ਨਹੀਂ ਹੈ, ਤੂੰ ਐਵੇਂ ਹੀ ਹੈ। ਕਹਿੰਦੇ ਐਵੇਂ ਹੀ ਹੈ ਤੂੰ, ਤੈਨੂੰ ਪਤਾ ਨਹੀਂ ਮੈਂ ਕੌਣ ਹਾਂ। ਕਹਿੰਦੇ ਨਾ ਮਹਾਰਾਜ, ਮੈਨੂੰ ਇਹਨਾਂ ਗੱਲਾਂ ਦਾ ਗਿਆਨ ਨਹੀਂ ਹੈ। ਮਹਾਂਪੁਰਸ਼ਾਂ ਨੂੰ ਕਹਿੰਦਾ ਤੁਸੀਂ ਉਹ ਦੱਸੋ। ਕਹਿੰਦੇ ਮੈਂ ਤੈਨੂੰ ਇਹ ਪੁੱਛਿਆ ਤੂੰ ਕੌਣ ਹੈ, ਤੂੰ ਕਿਹਾ ਮੈਂ ਬੰਦਾ, ਅਤੇ ਮੈਂ ਤੈਨੂੰ ਗੁਰਬਾਣੀ ਰਾਹੀਂ ਦੱਸਦਾ ਕਿ ਮਹਾਰਾਜ ਕਹਿੰਦੇ ਬੰਦਾ ਹੋਏ ਸੋ ਬੰਦਗੀ ਗਹਿ। ਇਸ ਕਰਕੇ ਬੰਦਾ ਹੁੰਦਾ ਉਹ ਜਿਹੜਾ ਬੰਦਗੀ ਕਰੇ, ਅਤੇ ਇਸ ਕਰਕੇ ਬੰਦਾ ਇਹ ਮਨ ਆਪਾਂ ਹੀ ਇਉਂ ਸਮਝਦੇ ਹਾਂ ਕਿ ਮੈਂ ਲੱਤਾਂ ਬਾਹਵਾਂ ਹਾਂ, ਮੈਂ ਪ੍ਰਾਣ ਹਾਂ, ਮੈਂ ਬੁੱਧੀ ਹਾਂ, ਮੈਂ ਕਿਸੇ ਦਾ ਪਿਤਾ ਹਾਂ, ਕਿਸੇ ਦਾ ਪੁੱਤਰ ਹਾਂ, ਮੈਂ ਫਲਾਂ, ਮੇਰੀ ਫਲਾਨੀ ਜਾਤੀ ਹੈ। ਇਹਨੂੰ ਅਨਾਤਮ ਕਹਿੰਦੇ ਨੇ। ਆਪਾਂ ਹੁਣ ਆਤਮਾ ਵਿੱਚ ਨਹੀਂ ਵਰਤ ਰਹੇ ਸਾਰੇ ਜਾਣੇ, ਆਤਮਾ ਵਿੱਚ ਵਰਤਦਾ ਆਤਮਕ ਗਿਆਨੀ ਜਿਹਨੂੰ ਬ੍ਰਹਮ ਗਿਆਨੀ ਕਹਿੰਦੇ ਨੇ, ਅਤੇ ਆਪਾਂ ਸਰੀਰ ਵਿੱਚ ਹੀ ਵਰਤੀ ਜਾਂਦੇ ਹਾਂ, ਜਾਂ ਮਨ ਵਿੱਚ ਵਰਤਦੇ ਹਾਂ, ਜਾਂ ਆਪਣੇ ਸੰਸਾਰ 'ਚ ਸਾਰਿਆਂ ਨਾਲੋਂ ਵਧੀਆ ਬੰਦੇ ਗਿਣੇ ਜਾਂਦੇ ਸ਼੍ਰੋਮਣੀ ਬੁੱਧੀ ਜੀਵੀ ਜਿਹੜੇ ਹੁੰਦੇ ਨੇ। ਇਹ ਬੁੱਧੀਜੀਵੀ ਜਿਹੜੇ ਨੇ ਇਹ ਵੀ ਅਨਾਤਮਾ ਵਿੱਚ ਹੀ ਵਰਤਦੇ ਹੁੰਦੇ ਨੇ, ਆਤਮਕ ਗਿਆਨੀ ਆਤਮਾ ਵਿੱਚ ਸਿਰਫ ਵਰਤਦਾ। ਇਸ ਕਰਕੇ ਕਹਿੰਦੇ ਤਨ ਇੰਦਰੀ ਮਨ ਪ੍ਰਾਣ ਅਨਾਤਮ ਇਹ ਵਰਤਦਾ ਹੈ ਇਹਨਾਂ ਵਿੱਚ।
ਸੰਗਾਤ ਵਿਖੇ ਬੁੱਧ ਆਤਮ,
ਇਸ ਸਾਰੀ ਦੇਹੀ ਨੂੰ ਆਪਣਾ ਆਪ ਜਾਣ ਕੇ ਉਚਾਰਦਾ ਹੈ ਕਿ ਮੈਂ ਦੇਹੀ ਹਾਂ। ਇਹਨਾਂ ਦੇ ਸਮੁਦਾਏ ਵਿੱਚ ਜੋ ਆਤਮਾ ਨੂੰ ਬੁੱਧੀ ਸਮਝਦਾ ਹੈ, ਭਾਵ ਕਿ ਇਹਨਾਂ ਨੂੰ ਆਪਣਾ ਆਪ ਸਮਝਣਾ, ਇਸੇ ਨੂੰ ਬੁੱਧੀ ਕਹਿੰਦੇ ਨੇ। ਹੈ ਤਾਂ ਮੇਰਾ ਆਪਣਾ ਆਪ ਹੋਰ ਹੈ, ਤਾਂ ਮੈਂ ਆਤਮਾ, ਉਹ ਤਾਂ ਮੈਂ ਬਣ ਜਾਣਾ ਸੀ ਆਤਮਕ ਗਿਆਨੀ ਬ੍ਰਹਮ ਗਿਆਨੀ, ਅਤੇ ਮੈਂ ਸਮਝੀ ਜਾਂਦਾ ਮੈਂ ਸਰੀਰ ਹੈ, ਮੈਂ ਬੁੱਧੀ ਹਾਂ, ਮੈਂ ਪ੍ਰਾਣ ਹਾਂ, ਮੈਂ ਮਨ ਹਾਂ, ਮੈਂ ਇੰਦਰੀਏ ਹਾਂ, ਮੈਂ ਪਿਤਾ ਹਾਂ। ਜਦੋਂ ਆਪਾਂ ਇਹ ਸਮਝਦੇ ਹਾਂ ਆਪਣੇ ਆਪ ਨੂੰ, ਉਦੋਂ ਆਪ ਅਨਾਤਮ ਵਿੱਚ ਵਰਤਦੇ ਹੋਏ ਆਪਣੇ ਆਪ ਨੂੰ ਬੁੱਧੀ ਰੂਪ ਸਮਝਦੇ, ਇਸੇ ਨੂੰ ਬੁੱਧੀ ਕਹਿੰਦੇ ਹਨ।
ਬੰਧਨ ਇਹ ਸਦਾ ਦੁੱਖ ਕਾਰਨ,
ਇਹੀ ਜਪ ਕਹਿੰਦੇ ਮੇਰੇ ਬੰਧਨ ਸਤਿਗੁਰ ਸਿੱਖ ਕੇ ਬੰਧਨ ਕੱਟ ਹੈ, ਇਹੀ ਬੰਧਨ ਨੇ ਉਹ ਕਿ ਆਪਣੇ ਆਪ ਨੂੰ ਸਰੀਰ ਹੀ ਸਮਝ ਜਾਂਦੇ ਹਾਂ, ਇਹੀ ਬੰਧਨ ਨੇ ਜਿਹੜੇ ਆਪਾਂ ਨੂੰ ਦੁੱਖ ਦਿੰਦੇ ਨੇ ਹਮੇਸ਼ਾ।
ਅਹੰਗ ਦੇ ਲੱਖ ਕਰ ਉਚਾਰਨ,
ਦੇਹ ਨੂੰ ਆਪਣਾ ਆਪ ਜਾਣ ਕੇ ਕਹਿੰਦਾ ਕਿ ਮੈਂ ਤੂੰ ਕੌਣ ਹੈ, ਮੈਂ ਦੇਹੀ, ਆਪਣੇ ਆਪ ਨੂੰ ਸਰੀਰ ਸਮਝਦਾ ਇਹ ਬੰਦਾ। ਵਾਸਤਵ ਦੇ ਵਿੱਚ ਆਪਾਂ ਸਰੀਰ ਨਹੀਂ ਹਾਂ, ਕਿਉਂਕਿ ਸਰੀਰ ਤਾਂ ਆਪਾਂ ਨੂੰ ਕਈ ਵਾਰੀ ਮਿਲੇ ਨੇ। ਜੇ ਮੈਂ ਇਹ ਸਰੀਰ ਹੁੰਦਾ ਤਾਂ ਮੈਂ ਦੂਸਰਾ ਜਨਮ ਬਘਿਆੜ ਦਾ ਕਿਉਂ ਲੈਂਦਾ, ਕੂਕਰ ਦਾ ਕਿਉਂ ਲੈਂਦਾ, ਬਾਰ ਬਾਰ ਕੀੜਾ ਪਤੰਗਾ ਕਿਉਂ ਬਣਦਾ, ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਐਸੇ ਗਰਭ ਹਮ ਬਹੁਤ ਵਸਾਏ ਇਹੋ ਜਿਹੇ ਸਰੀਰ, ਕਈ ਵਾਰੀ ਇਹਨਾਂ ਸਰੀਰਾਂ ਚ ਆਏ ਹਾਂ, ਕਦੇ ਮੈਂ ਕਿਸੇ ਸਰੀਰ ਚ ਹੁੰਦਾ, ਕਦੇ ਕਿਸੇ ਦੇਸ਼ ਵਿਚ ਹੁੰਦਾ, ਕਦੇ ਮੈਂ ਉੱਚੀ ਜਾਤੀ ਚ ਆ ਜਾਂਦਾ, ਕਦੇ ਮੈਂ ਨੀਵੀਂ ਜਾਤੀ ਚ ਜਨਮ ਲੈ ਲੈਂਦਾ, ਇਹ ਬਾਰ ਬਾਰ ਸਾਡੇ ਨਾਲ ਇਹ ਹੋ ਰਿਹਾ ਹੈ।
ਦੋਹੇਰਾ ਅਭਿਆਸ ਹੈ ਗੁਰ ਸ਼ਬਦ ਕੋ ਮਿਟੈ ਦੇ ਅਭਿਮਾਨ,
ਇਹ ਜਿਹੜਾ ਦੇਹੀ ਦਾ ਅਭਿਮਾਨ ਆਪਾਂ ਨੂੰ ਆਪਣੇ ਸਰੀਰ ਦਾ ਹੰਕਾਰ ਹੈ, ਅਤ ਸੁੰਦਰ, ਕੁਲੀਨ, ਚਤੁਰ, ਮੁੱਖ ਗਿਆਨੀ, ਧਨਵੰਤ, ਇੰਨਾ ਕੁਛ ਮੰਨਦੇ ਹਾਂ ਨਾ ਆਪਾਂ ਆਪਣੇ। ਮਹਾਰਾਜ ਕਹਿੰਦੇ ਨੇ ਮ੍ਰਿਤਕ ਕਹੀ ਹੈ ਨਾਨਕ, ਜੇ ਪ੍ਰੀਤ ਨਹੀਂ ਭਗਵੰਤ। ਇਹ ਹੁਣ ਅਭਿਆਸ ਸ਼ਬਦ ਦਾ ਕਰੀਦਾ, ਇਹਦੇ ਵਾਸਤੇ ਦੇਹੀ ਦੀ ਹੰਗਤਾ ਨੂੰ ਮੇਟਣਾ, ਪੰਜਾਂ ਕੋਸ਼ਾਂ ਰੂਪੀ ਪਹਾੜਾਂ ਨੂੰ ਪਾਰ ਕਰਨਾ, ਅਤੇ ਅਭਿਆਸ ਕਰਦਿਆਂ ਕਰਦਿਆਂ ਵਾਹਿਗੁਰੂ ਵਾਹਿਗੁਰੂ ਕਰਦਿਆਂ
तू तू करता तू हुआ मुझ में रहा ना हूं, जब हम होते तब तू नाही, अब तू ही मैं नाही। इस तरह वाहिगुरु करदिया मूल मंत्र दा अभ्यास, गुरबाणी दा अभ्यास, सेवा करदिया बंदे नूं अपना अंदर नजर आउण लग जांदा है असली स्वरूप। जदों महाराज कहिंदे असली स्वरूप नजर आया, मन तू जोत स्वरूप है, अपना मूल पछाण, मन हर जी तेरे नाल है, गुरमती रंग माण, मूल पछाण है तां सहु जाण है, मरण जीवन की सोझी होई तां तैनू सोझी होवेगी जे तू अपने मूल नूं पछाण लवेंगा।
सत चेतन आनंदमय मुक्त सुजान सुजान,
और ये जेड़ा जीव है उत्थे पहुंच जांदा अभ्यास करके सत चेतन ते आनंद स्वरूप हो जांदा है। इहनू कहिंदे ने इह बंदा मुक्त हो गया, ओ सब तो सियाणियां तो सियाणा है, क्योंकि यही रब दा रूप है। सत चेतन आनंद वाहेगुरु दा नाम है, उस दे लक्षण ने इह। बंदा भी अभ्यास कर करके सत चेतन आनंद विच ही चला जांदा है। भाव नानक लीन भयो गोबिंद स्यो, ज्यो पानी संग पानी।
सवैया छंद अध्यात्म गोरूप चतर दस,
ये जेड़ा है अध्यात्म गो नाम इंद्रिया दा है। 14 इंद्रिया अपनिया कुल कम कर दिया शरीर दे अंदर। इस तरीके दे नाल ये जेड़ा साड़िया 10 इंद्रिया दा सामने ही ने, फिर ये नाल मन बुद्ध चित अहंकार हुणी 4 आ जांदे ने। इस तरह ये 14 जाने काम करते ने, इन्हां दे 14 दे रूप इकट्ठे नूं अध्यात्म कहा जांदा है।
किते बिखे अद्भुत सुजान,
इन्हां दे जिहड़े अगे विशे हुंदे ने, अखां दा विशा देखना है, कन्नां दा विशा सुनना है, सारे विशे ने अड़ हरेक इंद्रियां दे। इन्हां नूं फिर जदों इन्हां दे 14 अध्यात्म दा कट्ठा हिस्सा हो गया, 14 साडी इंद्रिया हो गई, 14 ही इन्हां दे विषय हो गए अगे जिहड़े दसे ने। जबान दा काम है रस लैना, जबान दा काम बोलना भी है, दो कर्म कट्ठे कर दिंदी है। नक दा काम है सुगंधी लैना। इन्हां नूं जिहड़े 14 विषय ने, इन्हां नूं इस तरीके नाल ओह इकट्ठे समूह नूं तां अध्यात्म कहिंदे ने 14 दे, ते जिहड़े इन्हां दे विषय ने इन्हां नूं अद्भुत कहिंदे ने। अद्भुत इस तरीके नाल इन्हां 14 विषयां दा नाम अद्भुत कहा जांदा सियाणिया।
इनो देव अद देव चतर दस,
अगे 14 इन्हां दे देव ने, उन्हां नूं अद देव कहिंदे ने, जिहड़ा इन्हां नूं अंदर बह के चलाउण वाले ने। वाहिगुरु दे हुक्म दे विच नक नूं जिहड़ी खुशबू मिलदी है ना, वास्तव विच ओह इक अकाल पुरख वल्लों ओह देव दी ड्यूटी लगी होई है, जो खुशबू दा ही देवता है। वह तैनू खुशबू ही दिंदा, गंदगी का ज्ञान दिंदा है। वह जिहड़ा कन्न दे राही सुनाउण दा एक काम करदा है, एक जो अखां दे राही देखण दा काम करदा है। 14 इन्हां दे देवते ने, इस करके इन्हां नूं कहा जांदा है अध्यात्म, अद्भुत, अद देव। 14 14 14 यह हो गए 42। कुल 42 भाव अपने अंदर हमेशा ही फुरदे हन।
42 फुरे भाव विद्यमान,
42 भाव अपने अंदर प्रगट ही फुरदे रहिंदे हन। इह तिन्नां दा इक्को ही काम है 14 14 दी गिनती करके।
सुखपति सुपन अभाव फुरैगन,
हुण इक तां अवस्था अपनी हुंदी है सुखोपत, जदों आपां उठ के कहने आ अज तां ऐसी नींद आई सुपना भी नहीं आया। सखोपत अगे चल के एक अवस्था हुंदी है सुपन, बड़ा भैड़ा सुपन आया, चंगा सुपन आया, ये दो हो गईयां। इन्हां दा अभाव दा अर्थ हुंदा मिटना, इन्हां दा मिटना सुखमत ते सुपन तो मिट के की बनदा जागृत। हुण आपां जागृत अवस्था विच सारे बैठे हैं, तो इस तरीके दे नाल इह साडा इस वक्त जागृत अवस्था विच बैठना है।
मूरत बशिष्ट समिष्ट पछाण,
इन्हां दे विच फुरैगन मूरत व्यस्त ते समस्त पछाण। व्यस्ती तां हुंदी कल्ला कल्ला, ते समस्ती हुंदी है सारियां नूं लै के, बहुते रूप ते कल्ला कल्ला रूप, इकट्ठ समूह। ਇਹ ਸਾਰਾ ਕੁਝ ਜਿਹੜਾ ਹੈ ਨਾ ਫੁਰਦਾ ਹੈ ਬਤਾਲੀ ਭਾਵਾਂ ਕਰਕੇ। ਥੋੜੀ ਜਿਹੀ ਸੂਖਮ ਚੀਜ਼ ਆ ਇਹ, ਆਪਾਂ ਇਹ ਦੇਖਣਾ ਕਿ ਸੁਪਨਾ ਕਿਉਂ ਆਉਂਦਾ ਹੈ, ਸੁਖੋਪਤ ਅਵਸਥਾ ਕਿਵੇਂ ਬਣ ਜਾਂਦੀ ਹੈ ਬੰਦੇ ਦੀ, ਜਾਗਰਤ ਅਵਸਥਾ ਵਿੱਚ ਬਹਿ ਕੇ ਕੌਣ ਦੇਖਦਾ ਹੈ। ਕਿਤੇ ਇੱਕ ਕਾਰਖਾਨਾ ਚੱਲਦਾ, ਬੜਾ ਤਕੜਾ ਸਿਸਟਮ ਬਣਾਇਆ ਹੋਇਆ, ਜਾਗਦੇ ਬੈਠੇ ਹਾਂ, ਦੇਖਦੇ ਵੀ ਹਾਂ, ਸੁਣੀ ਵੀ ਜਾ ਰਹੇ ਹਾਂ, ਗੱਲਾਂ ਵੀ ਕਰੀ ਜਾ ਰਹੇ ਹਾਂ, ਮਨ ਹੁਣੀ ਕਿਤੇ ਤੁਰੇ ਫਿਰਦੇ ਨੇ, ਕਿਸੇ ਦਾ ਕਥਾ ਜਾਂ ਕਿਸੇ ਦਾ ਕਿਤੇ ਹੋਰ ਤੁਰਿਆ ਫਿਰਦਾ। ਇਸ ਕਰਕੇ ਜਾਂ ਸੌਂ ਗਿਆ, ਉਹ ਸੁਪਨ ਅਵਸਥਾ, ਜਾਗਰਤ ਅਵਸਥਾ, ਸੁਖੋਪਤ ਅਵਸਥਾ, ਇਹ ਸਾਰਾ ਕੁਝ ਹੈ ਇਕੱਠ ਰੂਪ ਦੇ ਵਿੱਚ।
ਪੁਰੈ ਸਰਬ ਸਾਖੀ ਮੈਂ ਜਾਗਰਤ,
ਕਹਿੰਦੇ ਅਸਲ ਵਿੱਚ ਇਨ੍ਹਾਂ ਤਿੰਨਾਂ ਦੇ ਮਗਰ ਇੱਕ ਚੀਜ਼ ਬੈਠੀ ਆ, ਸੁਖੋਪਤ ਅਵਸਥਾ ਨੂੰ ਜਾਣਨ ਵਾਲਾ। ਇੱਕ ਗੱਲ ਦੱਸੋ ਸਾਰੇ ਜਾਣੇ, ਮਹਾਰਾਜ ਕਹਿੰਦੇ, ਭਾਈ ਦਇਆ ਸਿੰਘ ਜੀ ਕਹਿੰਦੇ ਵੀ ਜਦੋਂ ਆਪਾਂ ਸੌਂ ਕੇ ਇਹ ਕਹਿੰਦੇ ਹਾਂ ਕਿ ਅੱਜ ਮੈਂ ਸੁਪਨਾ ਦੇਖਿਆ, ਕਦੋਂ ਦੇਖਿਆ, ਜਾਗਦੇ ਨੇ ਦੇਖਿਆ ਕਿ ਸੁੱਤੇ ਨੇ ਦੇਖਿਆ, ਦੇਖਦੇ ਤਾਂ ਆਪਾਂ ਅੱਖਾਂ ਨਾਲ ਹੈ, ਤੇ ਸੌਂ ਕੇ ਸੁਪਨਾ ਦੇਖਿਆ, ਅੱਖਾਂ ਤਾਂ ਤੇਰੀਆਂ ਬੰਦ ਸੀ, ਉਹ ਸੁਪਨਾ ਦੇਖਿਆ ਕਿਹਨੇ ਹੈ? ਕਹਿੰਦੇ ਉਹ ਦੱਸ ਕੌਣ ਹੈ ਜਿਹੜਾ ਅੰਦਰ ਸੁਪਨਾ ਦੇਖਦਾ ਆਪਣਾ ਸੁੱਤੇ ਪਿਆਂ ਵੀ। ਤੇ ਫੇਰ ਤੂੰ ਇਹ ਗੱਲ ਵੀ ਉੱਠ ਕੇ ਕਹਿਤੀ ਕਿ ਮੈਨੂੰ ਸੁੱਤਿਆਂ ਪਿਆ ਅੱਜ ਕੋਈ ਸੁਪਨਾ ਹੀ ਨਹੀਂ ਆਇਆ, ਤੂੰ ਤਾਂ ਇੰਨਾ ਸੁੱਤਾ ਸੀ, ਦਰਵਾਜ਼ੇ ਖੜਕਾਏ, ਬੁਰੇ ਹਾਲ ਹੋ ਗਏ, ਜਾਗਿਆ ਹੀ ਨਹੀਂ ਹੈ, ਤੇ ਤੈਨੂੰ ਇਹ ਗੱਲ ਦਾ ਗਿਆਨ ਕਿਵੇਂ ਹੋ ਗਿਆ ਕਿ ਮੈਨੂੰ ਕੋਈ ਵੀ ਸੁਪਨਾ ਨਹੀਂ ਆਇਆ? ਇਹਦਾ ਮਤਲਬ ਇਨ੍ਹਾਂ ਦੇ ਪਿੱਛੇ ਇੱਕ ਹੋਰ ਕੈਮਰਾ ਲੱਗਿਆ ਹੋਇਆ ਜਿਹੜਾ ਇਹ ਦੱਸਦਾ ਕਿ ਅੱਜ ਮੈਨੂੰ ਸੁਪਨਾ ਨਹੀਂ ਆਇਆ, ਅੱਜ ਮੈਨੂੰ ਸੁਪਨਾ ਆਇਆ, ਅੱਜ ਹੁਣ ਮੈਂ ਜਾਗਦਾ ਸੀਗਾ। ਇਹ ਤਿੰਨਾਂ ਦੇ ਪਿੱਛੇ ਕੌਣ ਹੈ? ਪੁਰੈ ਸਰਬ ਸਾਖੀ ਮੈਂ ਜਾਗ੍ਰਿਤ, ਉਹ ਜਿਹੜਾ ਨਾ ਸਾਰਿਆਂ ਦਾ ਸਾਖੀ ਰੂਪ ਹੈ ਆਤਮਾ, ਇਹਨਾਂ ਸਾਰਿਆਂ ਦੇ ਪਿੱਛੇ ਇੱਕ ਆਤਮਾ ਹੀ ਕਰਮ ਕਰਦੀ ਹੈ ਜਿਹੜੀ ਦੱਸਦੀ ਹੈ ਆਪਾਂ ਨੂੰ ਕਿ ਮੈਨੂੰ ਸੁਪਨਾ ਨਹੀਂ ਆਇਆ।
ਵਿਸ਼ਵ ਅਭਿਮਾਨੀ ਕੀ ਲਿਓ ਮਾਨ,
ਇਹ ਅਵਸਥਾ ਜਿਹੜੀ ਆ ਨਾ ਵਿਸ਼ਵ ਅਭਿਮਾਨੀ ਕਹਿੰਦੇ ਨੇ ਇਹਨੂੰ, ਜਦੋਂ ਆਪਾਂ ਅੱਖਾਂ ਦੇ ਨਾਲ ਸੰਸਾਰ ਨੂੰ ਦੇਖ ਰਹੇ ਹੁੰਦੇ ਹਾਂ ਜਾਗਦੇ ਹੋਏ, ਤਾਂ ਇਹਨੂੰ ਕਹਿੰਦੇ ਨੇ ਵਿਸ਼ਵ ਨੂੰ ਦੇਖਣਾ। ਵਿਸ਼ਵ ਅਭਿਮਾਨੀ, ਵਿਸ਼ਵ ਦੇ ਜਾਣਨ ਵਾਲਾ, ਵਿਸ਼ਵ ਦੇ ਦੇਖਣ ਵਾਲਾ, ਅੱਖਾਂ ਦੇ ਅੰਦਰ ਜਿਹੜੀ ਜੋਤ ਕੰਮ ਕਰਦੀ ਹੈ, ਉਹ ਜਿਹੜੇ ਬਤਾਲੀ ਦੱਸੇ ਨੇ ਸ਼ੁਰੂ ਦੇ ਵਿੱਚ, ਉਹਨਾਂ ਵਿੱਚ ਜਿਹੜੇ 14 ਦੇਵਤੇ ਨੇ, ਉਹ ਜਿਹੜੇ ਅੱਖਾਂ ਨੂੰ ਦੇਖਣ ਦਾ ਹੀ ਕੰਮ ਦਿੰਦੇ ਨੇ, ਬਸ ਉਹਨਾਂ ਦਾ ਕੰਮ ਹੀ ਹੈ ਕਿ ਆਪਾਂ ਨੂੰ ਦਿਖਾਉਣਾ। ਕਹਿੰਦੇ ਨੇ ਉਹ ਜਿਹੜੀਆਂ ਦਿਖਾਉਣ ਵਾਲੀਆਂ ਸ਼ਕਤੀ ਹੈ ਨਾ, ਆਤਮਾ ਤੋਂ ਤਾਕਤ ਲੈ ਕੇ ਕਰਮ ਕਰਦੀ ਹੈ, ਉਹ ਉਦੋਂ ਜੀਵ ਵਿਸ਼ਵ ਅਭਿਮਾਨੀ ਹੁੰਦਾ ਹੈ।
ਫੂਲ ਸਰੀਰ ਨਾ ਫੂਲ ਵੇਖਣੈ,
ਸੋ ਨਾ ਤਾਂ ਹੁਣ ਦੇਖੋ ਅੱਗੇ ਸੁਪਨਾ ਦੱਸਦੇ ਕਿਵੇਂ ਹੈ, ਨਾ ਤਾਂ ਸਥੂਲ ਸਰੀਰ ਹੈ ਤੇ ਨਾ ਹੀ ਸਥੂਲ ਉਹਦੇ ਵਿਸ਼ੇ ਹੁੰਦੇ ਨੇ, ਕਿਉਂਕਿ ਸਥੂਲ ਸਰੀਰ ਤਾਂ ਜਾਗਦੇ ਹੀ ਹੈ। ਸਥੂਲ ਦਾ ਮਤਲਬ ਜਿਹੜੀ ਦੇਹੀ ਆਪਣੀ, ਅਤੇ ਸਥੂਲ ਕੋਈ ਵੀ ਕਰਮ ਕਰਦੇ ਹੈ, ਰੂਪ ਦੇ ਵਿੱਚ ਆਪਾਂ ਕੋਈ ਚੀਜ਼ ਖਾਣੀ ਹੈ, ਸੋਲਿਡ ਚੀਜ਼ ਤਾਂ ਆਪਾਂ ਜਾਗਦੇ ਹੀ ਖਾ ਸਕਦੇ ਹਾਂ। ਜੇ ਕੋਈ ਕਹੇ ਵੀ ਮੈਂ ਤਾਂ ਸੁੱਤਾ ਪਿਆ ਸੀ ਤੇ ਸੁਪਨੇ ਚ ਰੋਟੀ ਖਾ ਲਈ, ਤੇ ਹੁਣ ਉੱਠ ਕੇ ਕਿਉਂ ਕਹਿੰਦਾ ਰੋਟੀ ਤਿਆਰ ਹੋ ਗਈ ਕਿ ਨਹੀਂ, ਹੁਣ ਰੱਜਿਆ ਨਹੀਂ ਸੁਪਨੇ ਚ ਰੋਟੀ ਖਾ ਕੇ? ਕਹਿੰਦੇ ਉਹ ਸੁਪਨੇ ਵਿੱਚ ਤਾਂ ਅਸਲ ਵਿੱਚ ਖਿਆਲਾਂ ਦੀ ਉਹ ਰੋਟੀ ਖਾਧੀ ਹੋਈ ਹੈ। ਇਸ ਕਰਕੇ ਮਹਾਰਾਜ ਕਹਿੰਦੇ ਨੇ ਸੁੱਤਾ ਪਿਆ ਇਹ ਬੰਦਾ, ਉਦੋਂ ਨਾ ਤਾਂ ਸਥੂਲ ਸਰੀਰ, ਸਥੂਲ ਤਾਂ ਸੁੱਤਾ ਹੁੰਦਾ, ਤੇ ਜਿਹੜਾ ਦੂਸਰਾ ਹੁੰਦਾ ਆਪਣਾ ਸਥੂਲ ਵਿਸ਼ੇ, ਉਹ ਵੀ ਨਹੀਂ ਭੋਗ ਰਿਹਾ ਹੁੰਦਾ, ਇਹ ਉਸ ਵਕਤ ਸਿਰਫ ਖਿਆਲੀ ਪਲਾਉ ਬਣਾ ਲੈਂਦਾ ਹੈ।
ਸੁਖ ਪਤੀ ਕੋ ਅਭਾਵ ਜਿਸ
ਜਿੱਥੇ ਜਾ ਕੇ ਸੁਖੋਪਤ ਅਵਸਥਾ ਤਾਂ ਨਹੀਂ ਹੁੰਦੀ, ਉੱਥੇ ਉਹਦਾ ਤਾਂ ਅਭਾਵ ਹੋਇਆ ਹੁੰਦਾ, ਭਾਵ ਉਹ ਤਾਂ ਖਤਮ ਹੋਈ ਹੁੰਦੀ ਹੈ, ਸੁਪਨੇ ਲੈ ਕੇ ਖੁਸ਼ ਰਹਿੰਦਾ ਹੈ।
ਜੇ ਚੋਦੈ ਅਧਿਆਤਮਾਦ ਕੀ ਰਹਿਤ ਸਮਗਰ ਵਾਸ਼ਨਾ ਜਾਏ,
ਉਹ ਜਿੱਥੇ ਜਿਹੜੇ 14 ਨੇ ਨਾ ਅਧਿਆਤਮ, 14 ਜਿਹੜੀਆਂ ਆਪਣੇ ਇੰਦਰੀਆਂ ਦਾ ਸਮੂਹ ਹੈ, ਤੇ ਇਨ੍ਹਾਂ ਦੇ ਵਿੱਚ ਵਿਸ਼ੇ ਵਾਸ਼ਨਾ ਵਸਦੀ ਹੈ, ਅੱਖਾਂ ਜਿਹੜੀਆਂ ਨੇ ਇਨ੍ਹਾਂ ਨੂੰ ਮਹਾਰਾਜ ਨੇ ਬੜਾ ਸਮਝਾਇਆ, ਨੇਤਰੋ ਮੇਰੇ ਹਰ ਤੋਂ ਮੈਂ ਜੋ ਧਰੀ ਹਰ ਬਿਨਾਵਰਨਾ ਦੇਖੋ, ਕੋਈ ਸ਼ਰਵਣੋ ਮੇਰਿਓ, ਇਹ ਨੇਤਰੋ ਮੇਰਿਓ, ਇਹ ਮੇਰੀ ਰਸਨਾ, ਉਹ ਕਿੱਧਰ ਜਾ ਰਹੇ ਹੋ ਤੁਸੀਂ ਸਾਰੇ ਜਾਣੇ? ਸਤਿਗੁਰੂ ਇਨ੍ਹਾਂ ਨੂੰ ਸਮਝਾਉਂਦੇ ਨੇ ਇਹ 14 ਦੇ ਵਿੱਚ ਵਿਸ਼ਾ ਵਸਦਾ ਹੈ, ਤੇ 14 ਦੇਵਤੇ ਜਿਹੜੇ ਇਨ੍ਹਾਂ ਨੂੰ ਉਸ ਪਾਸੇ ਨੂੰ ਲੈ ਕੇ ਜਾਂਦੇ, ਉਹਨਾਂ ਦੇਵ ਜਿਹੜਾ ਪ੍ਰਕਾਸ਼ ਕਰਦਾ ਉਨ੍ਹਾਂ ਨੂੰ, ਇਸ ਤਰ੍ਹਾਂ ਕਹਿੰਦੇ ਇਹਦਾ ਵਿਸ਼ਾ ਜਿਹੜਾ ਵਸਦਾ ਹੈ, ਉਹ ਇਹਨੂੰ ਵਿਸ਼ਿਆਂ ਵੱਲ ਨੂੰ ਪ੍ਰੇਰਿਤ ਕਰਦਾ ਹੈ।
ਅਵਿਦਿਆਮਈ ਸੂਖਮ ਵਿਵਹਾਰ ਜੋ,
ਉਹ ਅਵਿਦਿਆਮਈ ਸੂਖਮ ਵਿਵਹਾਰ ਹੀ ਕਰਦਾ ਸੁੱਤਾ ਪਿਆ ਇਹ।
ਫੁਰੈ ਅਮੂਰਤ ਸਾਖੀ ਮਾਏ,
ਤੇ ਇਹਨੂੰ ਅਮੂਰਤ ਫੁਰਦਾ ਹੈ, ਅਮੂਰਤ ਹੁੰਦਾ। ਮੂਰਤ ਤਾਂ ਸਾਹਮਣੇ ਆਪਾਂ ਨਜ਼ਰੀ ਆ ਰਹੀ ਜਿਹੜੀ ਚੀਜ਼ਾਂ ਜਾਗਦਿਆਂ ਨੂੰ ਤੇ ਸੁੱਤਿਆਂ ਪਿਆਂ ਜਿਹੜੀ ਚੀਜ਼ ਆਪਾਂ ਨੂੰ ਨਜ਼ਰ ਆਉਂਦੀ ਹੈ ਵਾਸਤਵ ਦੇ ਵਿੱਚ ਉਹ ਮੂਰਤ ਨਹੀਂ ਹੁੰਦੀ ਉਹ ਜਿਹੜੀ ਜਾਗਦਿਆਂ ਦਿਖਦੀ ਹੈ ਕਿਉਂਕਿ ਉਹ ਤਾਂ ਇੱਕ ਖਿਆਲ ਮਾਤਰ ਸੁਪਨਾ ਜਿਹਾ ਆਇਆ ਹੁੰਦਾ ਪਰ ਉਹ ਖਿਆਲ ਮਾਤਰ ਨੂੰ ਵੀ ਸਾਡਾ ਸਾਖੀ ਰੂਪ ਜਿਹੜਾ ਆਤਮਾ ਹੈ ਉਹੀ ਦੇਖ ਕੇ ਦੱਸਦਾ ਉੱਠ ਕੇ ਵੀ ਮੈਨੂੰ ਬੜਾ ਚੰਗਾ ਸੁਪਨਾ ਆਇਆ
ਤੈਜਸ ਅਭਿਮਾਨੀ ਕੀ ਜਾਨੋ
ਇਹਨੂੰ ਕਹਿੰਦੇ ਤੈਜਸਵ ਅਭਿਮਾਨੀ ਇੱਥੇ ਥੋੜੀ ਥੋੜੀ ਵਿਆਖਿਆ ਹੈ ਇਹਦੀ ਆਪਾਂ ਜਿੰਨੀ ਸੁਣ ਰਹੇ ਹਾਂ ਨਾ ਅਸਲ ਵਿਚ ਜਪਜੀ ਸਾਹਿਬ ਜਦੋਂ ਕਥਾ ਹੋਈ ਸੀ ਅੰਮ੍ਰਿਤ ਵੇਲੇ ਕਿਉਂਕਿ ਜ਼ਿਆਦਾ ਸੰਗਤ ਤਾਂ ਸ਼ਾਮ ਨੂੰ ਆਉਂਦੀ ਹੈ ਸਵੇਰੇ ਸਵੇਰੇ ਜਪਜੀ ਸਾਹਿਬ ਦੀ ਜਦੋਂ ਕਥਾ ਹੋਈ ਸੀ ਨਾ ਉਹਦੇ ਅੰਦਰ ਇਹਦਾ ਬਹੁਤ ਜ਼ਿਆਦਾ ਵਿਸਥਾਰ ਹੈ ਜਪਜੀ ਸਾਹਿਬ ਦੀਆਂ ਪਹਿਲੀਆਂ 10 ਕੈਸਟਾਂ 15 ਤਾਂ ਇਸੇ ਨਾਲ ਹੀ ਭਰੀਆਂ ਹੋਈਆਂ ਨੇ ਇਹ ਜੇ ਪਹਿਲੀ ਵਾਰ ਨਹੀਂ ਸਮਝਿਆ ਦੁਬਾਰਾ ਸੁਣੋ ਫੇਰ ਨਹੀਂ ਸਮਝਿਆ ਫਿਰ ਤੀਜੀ ਵਾਰ ਸੁਣੋ ਹੁਣ ਸਾਨੂੰ ਵੀ ਤਾਂ ਕਰਦਿਆਂ ਨੂੰ ਘੱਟੋ ਘੱਟ ਵੀ 27-28 ਸਾਲ ਹੋ ਗਏ ਹਲੇ ਵੀ ਮਾੜਾ ਮਾੜਾ ਕਈ ਵਾਰ ਸਮਝ ਨਹੀਂ ਪੈਂਦਾ ਪਰ ਹੌਲੀ ਹੌਲੀ ਜਿਉਂ ਜਿਉਂ ਬੰਦੇ ਦੀ ਉਮਰ ਲੰਘਦੀ ਹੈ ਕੁਛ ਕੁਛ ਗਿਆਨ ਹੁੰਦਾ ਕਈ ਗੱਲਾਂ ਦਾ ਫਿਰ ਅਭਿਆਸ ਕਰਦੇ ਹਾਂ ਫਿਰ ਅਭਿਆਸ ਕਰਦੇ ਹਾਂ ਤਾਂ ਕਿਤੇ ਮਾੜਾ ਜਿਹਾ ਇਹਨਾਂ ਗੱਲਾਂ ਦਾ ਸਮਝ ਪੈਂਦਾ ਹੈ
ਸੁਪਨ ਅਵਸਥਾ ਕਈ ਹੈ ਤਾਂ
ਇਹ ਜਿਹੜਾ ਤੈਜਸਵ ਦਾ ਅਭਿਮਾਨੀ ਜਾਣੋ ਕਹਿੰਦੇ ਇਹਨੂੰ ਸੁਪਨ ਅਵਸਥਾ ਕਿਹਾ ਜਾਂਦਾ ਹੈ ਜਿਹੜਾ ਸਿਰਫ ਦੇਖਦਾ ਹੈ ਸੁੱਤਿਆਂ ਪਿਆ
ਸਮਗਰ ਵਾਸ਼ਨਾ ਮਈ ਜੋ ਅਮੂਰਤ
ਹੁਣ ਜਿਹੜੀਆਂ ਸਮਗਰ ਵਾਸ਼ਨਾਵਾਂ ਨੇ ਸਾਡੀਆਂ ਉਹਦੇ ਵਿੱਚ ਜੋ